नानक पाद पंकज बंदन पाद पंकज बंदन सिमरौ अंगद दुख निकंदन अमरदास गुर हृदय त्यामो जी हृदय श्री गुरु रामदास गुण गावो गुरु अर्जन बिघ्नन के नासक बिघ्नन के हरे गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मना बोरी तेग बहादुर परम कृपाला वाहिगुरु परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा एक अंकारा सतगुरु ते प्रसाद सच होए वाहिगुरु जी की फतेह है बिघ्न विनाशन सोए कहा बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लेहो तुम कथा सुधारी हम न सकत कर सिफत तुम्हारी आप लेहो तुम कथा सुधारी
सतनाम श्री वाहिगुरु साहिब जी दोहरा श्री गुरु अर्जन जी टिके तारन तरन स्थान संग मसंदन संगतान दरस है अनगन आन
वाहिगुरु जी का खालसा वाहिगुरु जी की फतेह गुरु की साजी नवाजी हुई परम सत्कार जो गुरु खालसा साध संगत जीओ सतगुरां दी पवित्र हजूरी विच संध्या दे दीवाना च हाजरियां भर के अमृतमई गुरबाणी दे पाठ कीर्तन आप जी ने सरवण कीते हन। आओ हुण अपनियां मन बिरतियां नूं गुरु साहिब जी दे पवित्र चरणां नाल जोड़िए सतगुरां दी पावन पवित्र इतिहास दी कथा जो चल रही है ओह सरवण करिए। सतगुरू महाराज पंजवें पातशाह जी गुरु अर्जन देव जी दे समय राजनीतिक हालात किदां दे बने सन क्योंकि समाज दे विच जो कुछ भी इतिहास दे उत्ते वापरदा है धार्मिक तौर ते जां फिर राजनीतिक तौर ते इह इतिहास दीआं वड्डीआं तब्दीलियां हुंदीआं ने बाकी भी चीज़ां नाल नाल चली जांदीआं ने समाजिक आर्थिक ते भाईचारक सभ्याचारक ये सारिया चीज़ां दे विच तब्दीलियां आउंदियां रहिंदियां ने इतिहास दे विच उन्हां दा भी जिक्र नाल नाल हुंदा है पर जदों राजनीतिक तब्दीलियां आउंदियां ने उहदे नाल बड़ी वड्डी उथल पुथल हुंदी है। सो गुरू अर्जन देव जी दे समें हिंदुस्तान दी राजनीति च इक तब्दीली आई सी अकबर बादशाह की मौत तो बाद जहांगीर बादशाह बनिया सी उहदे पुत्र खुसरो का अपने प्यो जहांगीर नाल झगड़ा पै गया। यह झगड़ा गुरु अर्जन देव जी की शहीदी का कारण बन गया। वो कथा अपन सरवण करिए प्यार नाल आखिए सतनाम श्री वाहेगुरु साहिब जी सतनाम श्री वाहे गुरु साहिब जी
दोहरा श्री गुरु अर्जन जी टके
साहब श्री गुरु अर्जन देव जी महाराज पंजवें पातशाह ਬਿਰਾਜਮਾਨ ਹਨ।
ਤਰਨ ਤਾਰਨ ਤਰਨ ਸਥਾਨ
ਸ੍ਰੀ ਤਰਨ ਤਾਰਨ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ 'ਤੇ ਗੁਰੂ ਜੀ ਟਿਕੇ ਹੋਏ ਹਨ। ਗੁਰੂ ਅਰਜਨ ਦੇਵ ਸਾਹਿਬ ਜੀ
ਸੰਗ ਮਸੰਦਨ ਸੰਗਤਾਂ
ਨਾਲ ਗੁਰੂ ਕੇ ਸਿੱਖ, ਗੁਰੂ ਕੀਆਂ ਸੰਗਤਾਂ ਅਤੇ ਮਸੰਦ ਸਾਰੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਸਿਮਰ ਕੇ ਗੁਰੂ ਸਾਹਿਬ ਦੇ ਭਾਣੇ ਵਿੱਚ ਰਹਿ ਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ।
ਦਰਸ ਹੈ ਅਨਗਨ ਆਨ
ਅਨਗਣਿਤ ਸੰਗਤਾਂ ਆ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ।
ਚੌਪਈ ਜਹਾਂਗੀਰ ਕਿਸ ਕਾਰਨ ਕਰਕੇ
ਜਹਾਂਗੀਰ ਬਾਦਸ਼ਾਹ ਕਿਸੇ ਕਾਰਨ ਕਰਕੇ
ਇੱਕ ਸ਼ਹਿਜ਼ਾਦੇ ਸੋਂ ਰਿਸ ਧਰਕੇ
ਆਪਣੇ ਇੱਕ ਪੁੱਤਰ ਨਾਲ ਨਾਰਾਜ਼ ਸੀ। ਉਹ ਸ਼ਹਿਜ਼ਾਦਾ ਜਿਸਦਾ ਨਾਮ ਇਤਿਹਾਸ ਵਿੱਚ ਖੁਸਰੋ ਕਰਕੇ ਆਉਂਦਾ ਹੈ, ਖੁਸਰੋ ਦੋ ਆਉਂਦੇ ਨੇ ਇਤਿਹਾਸ ਵਿੱਚ, ਇੱਕ ਅਮੀਰ ਖੁਸਰੋ ਜਿਹੜਾ ਕਿ ਇੱਕ ਉਰਦੂ ਦਾ ਬੜਾ ਵੱਡਾ ਸ਼ਾਇਰ ਹੋਇਆ। ਔਰ ਇਹ ਵੀ ਯਾਦ ਰਹੇ, ਕਹਿੰਦੇ ਆ ਵੀ ਜੋ ਪੰਜਾਬ ਸ਼ਬਦ ਹੈ, ਪੰਜਾਬ ਵਰਡ ਹੈ, ਇਹ ਪਹਿਲਾਂ ਵਾਰ ਦੁਨੀਆ ਵਿੱਚ ਖੁਸਰੋ ਦੀ ਬੋਲੀ 'ਚੋਂ, ਉਹਦੇ ਗ੍ਰੰਥ 'ਚੋਂ ਮਿਲਦਾ ਹੈ, ਫਿਰ ਭਾਈ ਗੁਰਦਾਸ ਜੀ ਦੀ ਬਾਣੀ 'ਚੋਂ ਮਿਲਦਾ ਹੈ। ਸੋ ਇਹ ਖੁਸਰੋ ਜਿਹਨੂੰ ਅਮੀਰ ਖੁਸਰੋ ਕਹਿੰਦੇ ਹੋਰ ਸੀ, ਉਹ ਬਹੁਤ ਪਹਿਲਾਂ ਹੋਇਆ 10ਵੀਂ 11ਵੀਂ ਸਦੀ ਵਿੱਚ। ਜਿਹੜਾ ਖੁਸਰੋ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ, ਜਹਾਂਗੀਰ ਦਾ ਪੁੱਤਰ ਸੀ, ਸ਼ਹਿਜ਼ਾਦਾ ਖੁਸਰੋ ਕਹਿੰਦੇ ਇਸ ਨੂੰ, ਬੜਾ ਸਮਝਦਾਰ ਲਾਇਕ ਹੁਸ਼ਿਆਰ ਬੰਦਾ ਸੀ, ਪੜ੍ਹਿਆ ਲਿਖਿਆ ਸੀ, ਅਤੇ ਅਕਬਰ ਬਾਦਸ਼ਾਹ ਦਾ ਪੋਤਾ ਸੀ। ਅਕਬਰ ਬਾਦਸ਼ਾਹ ਆਪਣੇ ਇਸ ਪੋਤਰੇ ਖੁਸਰੋ ਨੂੰ ਬਹੁਤ ਪ੍ਰੇਮ ਕਰਦਾ ਸੀ। ਸੱਚਾਈ ਇਹ ਹੈ ਵੀ ਜਿਹੜਾ ਜਹਾਂਗੀਰ ਸੀ, ਅਕਬਰ ਦਾ ਪੁੱਤਰ, ਖੁਸਰੋ ਦਾ ਪਿਓ, ਉਹ ਨਾਲਾਇਕ ਸੀ। ਅਕਬਰ ਦੀ ਨਿਗਾਹ ਵਿੱਚ ਉਹ ਹਿੰਦੁਸਤਾਨ ਦਾ ਬਾਦਸ਼ਾਹ ਨਹੀਂ ਸੀ ਬਣ ਸਕਦਾ, ਕਿਉਂਕਿ ਇਤਿਹਾਸ ਵਿੱਚ ਲਿਖਿਆ ਹੋਇਆ ਵੀ 5 ਬੋਤਲਾਂ ਤੱਕ ਸ਼ਰਾਬ ਜਿਹੜੀ ਹੈ ਉਹ 24 ਘੰਟਿਆਂ 'ਚ ਪੀ ਜਾਂਦਾ ਸੀ। ਜਦੋਂ ਉਹਦਾ ਅਨਾਰਕਲੀ ਨਾਲ ਪ੍ਰੇਮ ਸੀ ਅਤੇ ਅਨਾਰਕਲੀ ਅਕਬਰ ਨੇ ਉਹਨੂੰ ਨਹੀਂ ਮਿਲਣ ਦਿੱਤੀ, ਉਹਦਾ ਵਿਆਹ ਨਹੀਂ ਹੋਣ ਦਿੱਤਾ, ਅਤੇ ਉਹਨੂੰ ਕਹਿੰਦੇ ਨੇ ਮੁਨਾਰੇ ਵਿੱਚ ਚਿਣ ਕੇ ਖਤਮ ਕਰਤਾ ਜਾਂ ਉਹਨੂੰ ਬਾਹਰ ਭੇਜ ਦਿੱਤਾ, ਮੁੜ ਕੇ ਉਹ ਆਈ ਨਹੀਂ। ਅਤੇ ਇਹਦਾ ਨਾਮ ਸੀਗਾ ਸਲੀਮ, ਜਹਾਂਗੀਰ ਦਾ ਅਸਲੀ ਨਾਮ ਸੀ ਸਲੀਮ, ਅਤੇ ਸਲੀਮ ਜਿਹੜਾ ਸੀ ਇਹ ਸ਼ਰਾਬੀ ਹੋ ਗਿਆ, ਸ਼ਰਾਬ ਬਹੁਤ ਪੀਣ ਲੱਗ ਪਿਆ। ਅਤੇ ਜਾਂ ਅਕਬਰ ਨੇ ਸੋਚਿਆ ਵੀ ਇਹ ਮੇਰਾ ਪੁੱਤਰ ਬਾਦਸ਼ਾਹ ਨਹੀਂ ਬਣ ਸਕਦਾ, ਇਹਨੂੰ ਹੁਣ ਬਾਦਸ਼ਾਹ ਨਹੀਂ ਬਣਾਉਣਾ। ਉਹਨੇ ਆਪਣੇ ਪੋਤਰੇ ਨੂੰ, ਯਾਨੀ ਸਲੀਮ ਦਾ ਜਿਹੜਾ ਬੱਚਾ ਹੋਇਆ, ਉਹਨੂੰ ਫਿਰ ਉਹਨੇ ਪਾਲਿਆ, ਪੋਸਿਆ, ਪੜ੍ਹਾਇਆ, ਲਿਖਾਇਆ, ਤਿਆਰ ਕੀਤਾ ਵੀ ਹਿੰਦੁਸਤਾਨ ਦਾ ਰਾਜਾ ਖੁਸਰੋ ਨੂੰ ਬਣਾਵਾਂਗਾ, ਪੋਤੇ ਨੂੰ। ਅਤੇ ਉਹਨੂੰ ਆਪਣਾ ਵਲੀ ਅਹਿਦ ਵੀ ਉਹਨੇ ਮੁਕਰਰ ਕਰ ਦਿੱਤਾ। ਵਲੀ ਅਹਿਦ ਦਾ ਮਤਲਬ ਹੁੰਦਾ ਵੀ ਐਲਾਨ ਕਰਤਾ ਵੀ ਮੇਰੇ ਤੋਂ ਬਾਅਦ ਮੇਰਾ ਪੋਤਰਾ ਬਾਦਸ਼ਾਹ ਬਣੇਗਾ। ਇਹ ਗੱਲ ਨੂੰ ਜਹਾਂਗੀਰ ਠੀਕ ਨਹੀਂ ਸੀ ਸਮਝਦਾ, ਉਹ ਕਹਿੰਦਾ ਸੀ ਵੀ ਮੇਰੇ ਹੁੰਦਿਆਂ ਮੇਰਾ ਪੁੱਤਰ ਬਾਦਸ਼ਾਹ ਕਿਵੇਂ ਬਣ ਜਾਵੇ, ਪਹਿਲਾਂ ਮੈਂ ਬਾਦਸ਼ਾਹ ਬਣਾਂਗਾ, ਫਿਰ ਭਾਵੇਂ ਜਿਹੜਾ ਮੇਰੇ ਤੋਂ ਬਾਅਦ ਜਿਹੜਾ ਮੇਰਾ ਪੁੱਤਰ ਬਣੇ ਨਾ ਬਣੇ ਉਹ ਬਾਅਦ ਦੀਆਂ ਗੱਲਾਂ, ਮੈਂ ਆਪਣੇ ਹੁੰਦਿਆਂ ਆਪਣੇ ਪੁੱਤਰ ਨੂੰ ਬਾਦਸ਼ਾਹ ਨਹੀਂ ਬਣਨ ਦੇਣਾ। ਜਹਾਂਗੀਰ ਨੇ ਫਿਰ ਕੀ ਕੀਤਾ, ਰਾਜਨੀਤੀ ਜਿਵੇਂ ਅੱਜ ਕੱਲ੍ਹ ਕਰਦੇ ਨਾ ਵੀ ਗੰਢ ਧੁੱਪ ਕਰਨੀ, ਉਦੋਂ ਵੀ ਗੰਢ ਧੁੱਪ ਹੁੰਦੀ ਸੀ, ਗੰਢ ਧੁੱਪ ਸ਼ੁਰੂ ਕੀਤੀ ਦਰਬਾਰੀ ਬੰਦਿਆਂ ਨਾਲ, ਅਫਸਰਾਂ ਨਾਲ, ਵੀ ਮੈਨੂੰ ਬਾਦਸ਼ਾਹ ਬਣਾਓ। ਉਹਨੂੰ ਕੁਝ ਬੰਦੇ ਟੱਕਰ ਗਏ, ਜਿਨ੍ਹਾਂ ਵਿੱਚੋਂ ਇੱਕ ਬੰਦੇ ਦਾ ਨਾਮ ਹੈ ਸ਼ੇਖ ਅਹਿਮਦ ਸਰਹੰਦੀ। ਤੁਸੀਂ ਫਤਿਹਗੜ੍ਹ ਸਾਹਿਬ ਜਾਓ, ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰੇ ਤੋਂ 1/2 ਕਿਲੋਮੀਟਰ ਪਠਾਣਾ ਦੀ ਬੱਸੀ ਵਾਲੇ ਰੋਡ ਦੇ ਉੱਤੇ ਇੱਕ ਰੋਜ਼ਾ ਸ਼ਰੀਫ ਹੈ। ਰੋਜ਼ਾ ਸ਼ਰੀਫ ਮੁਸਲਮਾਨਾਂ ਦਾ ਬੜਾ ਵੱਡਾ, ਬਹੁਤ ਵੱਡਾ ਥਾਂ ਹੈ। ਉਹਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਦੀ ਕਬਰ ਬਣੀ ਹੋਈ ਹੈ। ਸ਼ੇਖ ਅਹਿਮਦ ਸਰਹੰਦੀ ਨਕਸ਼ਬੰਦੀ ਫਿਰਕੇ ਦਾ ਸੂਫੀਆਂ ਦਾ ਇੱਕ ਫਿਰਕਾ ਹੈ ਨਕਸ਼ਬੰਦੀ, ਉਹਦਾ ਆਗੂ ਸੀਗਾ। ਉਹ ਚਾਹੁੰਦਾ ਸੀ ਵੀ ਪੂਰੇ ਹਿੰਦੁਸਤਾਨ 'ਚ ਸਿਰਫ ਇਸਲਾਮ ਹੀ ਹੋਣਾ ਚਾਹੀਦਾ, ਦੂਜਾ ਕੋਈ ਧਰਮ ਨਹੀਂ ਹੋਣਾ ਚਾਹੀਦਾ, ਸਭ ਮੁਸਲਮਾਨ ਹੋਣੇ ਚਾਹੀਦੇ। ਪਰ ਪ੍ਰੋਬਲਮ ਇਹ ਸੀ ਕਿ ਅਕਬਰ ਬਾਦਸ਼ਾਹ ਇਹ ਗੱਲ ਨੂੰ ਪਸੰਦ ਨਹੀਂ ਸੀ ਕਰਦਾ। ਅਕਬਰ ਕਹਿੰਦਾ ਸੀ ਵੀ ਮੁਸਲਮਾਨ ਵੀ ਰਹਿਣ, ਹਿੰਦੂ ਵੀ ਰਹਿਣ, ਸਾਰੇ ਧਰਮ, ਆਜ਼ਾਦੀ ਹੋਵੇ ਕਿਸੇ ਨੂੰ। ਤੋ ਅਕਬਰ ਦੇ ਹੁੰਦਿਆਂ ਸ਼ੇਖ ਅਹਿਮਦ ਸਰਹੰਦੀ ਦੇ ਟੋਲੇ ਦਾ ਜ਼ੋਰ ਨਹੀਂ ਲੱਗਾ, ਉਹ ਗੱਲ ਉਹਨਾਂ ਨੂੰ ਬਣੀ ਨਹੀਂ, ਕਾਮਯਾਬ ਨਹੀਂ ਹੋਈ। ਸ਼ੇਖ ਅਹਿਮਦ ਸਰਹੰਦੀ ਨੇ ਜਹਾਂਗੀਰ ਨਾਲ ਗੱਲ ਕੀਤੀ, ਜਹਾਂਗੀਰ ਨੇ ਉਹਦੇ ਨਾਲ ਗੱਲ ਕੀਤੀ, ਇੱਕ ਦੂਜੀ ਦੇ ਨਾਲ ਸਾਂਝ ਪੈ ਗਈ। ਕਿਉਂਕਿ ਸ਼ੇਖ ਅਹਿਮਦ ਸਰਹੰਦੀ ਦਾ ਚੇਲਾ ਸੀ ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ, ਉਹ ਜਹਾਂਗੀਰ ਦਾ ਅਫਸਰ ਸੀਗਾ, ਯਾਨੀ ਉਹਦੇ ਫੌਜ ਦੇ ਵਿੱਚ ਮੇਨ ਜਨਰਲ ਕਰਨਲ ਸੀ ਕੋਈ। ਉਹਨੇ ਹੀ ਉਹ ਸ਼ੇਖ ਅਹਿਮਦ ਸਰਹੰਦੀ ਦੀ ਅਤੇ ਜਹਾਂਗੀਰ ਦੀ ਮੁਲਾਕਾਤ ਕਰਾਈ ਸੀ। ਇਹਨਾਂ ਨੇ ਸਲਾਹ ਇਹ ਕੀਤੀ ਵੀ ਜੇ ਤੈਨੂੰ ਅਸੀਂ ਬਾਦਸ਼ਾਹ ਬਣਾ ਦੇਈਏ, ਜਹਾਂਗੀਰ ਤੈਨੂੰ ਅਸੀਂ ਬਾਦਸ਼ਾਹ ਬਣਾ ਦੇਈਏ, ਤੂੰ ਸਾਡੀ ਕੀ ਮਦਦ ਕਰੇਗਾ? ਜਹਾਂਗੀਰ ਨੇ ਕਿਹਾ ਜੋ ਤੁਸੀਂ ਕਹੋਗੇ ਮੈਂ ਕਰਾਂਗਾ। ਉਹਨੇ ਕਿਹਾ ਫਿਰ ਇਹ ਹੈ ਵੀ ਸਭ ਤੋਂ ਪਹਿਲਾਂ ਤਾਂ ਗੁਰੂ ਅਰਜਨ ਦੇਵ ਨੂੰ ਮਾਰਨਾ ਹੋਵੇਗਾ। ਗੁਰੂ ਅਰਜਨ ਦੇਵ ਸਾਡੇ ਇਸਲਾਮ ਦੇ ਪ੍ਰਚਾਰ 'ਚ ਰੋੜਾ ਬਣਿਆ ਹੋਇਆ, ਅਸੀਂ ਜਿਨ੍ਹਾਂ ਨੂੰ ਮੁਸਲਮਾਨ ਬਣਾਉਣਾ ਗੁਰੂ ਅਰਜਨ ਦੇਵ ਉਹਨਾਂ ਨੂੰ ਸਿੱਖ ਬਣਾਈ ਜਾਂਦਾ, ਹਿੰਦੂ ਤਾਂ ਉਹਦੇ ਸਿੱਖ ਬਣਦੇ ਹੀ ਨੇ, ਮੁਸਲਮਾਨ ਵੀ ਉਹਦੇ ਸਿੱਖ ਬਣ ਗਏ ਨੇ, ਉਹਦੀ ਬਾਣੀ ਪੜ੍ਹਨ ਲੱਗ ਪਏ ਨੇ। ਜੇ ਗੁਰੂ ਅਰਜਨ ਦੇਵ ਨੂੰ ਰਸਤੇ 'ਚੋਂ ਹਟਾਏਗਾ ਤਾਂ ਫਿਰ ਅਸੀਂ ਤੈਨੂੰ ਬਾਦਸ਼ਾਹ ਬਣਾਵਾਂਗੇ, ਤੁਸੀਂ ਇੱਕ ਦੂਜੀ ਦਾ ਇਹ ਗੱਲ ਹੋ ਗਈ ਵੀ ਤੁਸੀਂ ਮੇਰੀ ਮਦਦ ਕਰੋ। ਜਹਾਂਗੀਰ ਨੇ ਕਿਹਾ ਤਾਂ ਮੈਂ ਤੁਹਾਡੀ ਗੱਲ ਮੰਨਾਂਗਾ। ਇਹ ਜਿਵੇਂ ਕਹਿੰਦੇ ਨਾ ਡੀਲ ਹੋ ਗਈ, ਸੌਦਾ ਹੋ ਗਿਆ। ਪਰ ਅਕਬਰ ਬਾਦਸ਼ਾਹ ਮਰ ਗਿਆ, ਮਰਨ ਤੋਂ ਬਾਅਦ ਜਹਾਂਗੀਰ ਨੇ ਤਖ਼ਤ 'ਤੇ ਕਬਜ਼ਾ ਕਰ ਲਿਆ, ਤਖ਼ਤ 'ਤੇ ਕਬਜ਼ਾ ਕਰ ਲਿਆ, ਦਿੱਲੀ ਦਾ ਬਾਦਸ਼ਾਹ ਬਣ ਗਿਆ ਹਿੰਦੁਸਤਾਨ ਦਾ। ਉਹ ਖੁਸਰੋ ਜਿਹੜਾ ਮੁੰਡਾ ਸੀਗਾ ਜਹਾਂਗੀਰ ਦਾ, ਉਹ ਕਹਿੰਦਾ ਵੀ ਮੇਰਾ ਦਾਦਾ ਤਾਂ ਗੱਦੀ ਮੈਨੂੰ ਦੇਣੀ ਚਾਹੁੰਦਾ ਸੀ, ਇਹ ਕਿੱਥੋਂ ਆ ਗਿਆ ਪਿਓ ਮੇਰਾ? ਉਹਨੇ ਪਿਓ ਦੇ ਖਿਲਾਫ਼ ਬਗਾਵਤ ਕਰ ਦਿੱਤੀ, ਬਗਾਵਤ ਕਰਕੇ ਉਹ ਪੰਜਾਬ ਵੱਲ ਦੌੜਿਆ, ਉੱਥੋਂ ਇਹ ਸਾਰਾ ਝਗੜਾ ਸ਼ੁਰੂ ਹੋਇਆ। ਇਹ ਕੇਸ ਜਿਹੜਾ ਮੁਕੱਦਮਾ ਗੁਰੂ ਅਰਜਨ ਦੇਵ ਜੀ 'ਤੇ ਇਹਨਾਂ ਨੇ ਬਣਾਇਆ, ਖੁਸਰੋ ਦਾ ਝੂਠਾ ਹੀ ਇਲਜ਼ਾਮ ਲਾਇਆ ਵੀ ਤੁਸੀਂ ਖੁਸਰੋ ਦੇ ਪੱਖੀ ਹੋ, ਖੁਸਰੋ ਦੀ ਮਦਦ ਕਰਦੇ ਹੋ, ਉਹ ਜਿਹੜੀ ਕਹਾਣੀ ਬਣਾਈ ਹੈ ਉਹਦਾ ਹੁਣ ਕਵੀ ਜੀ ਜ਼ਿਕਰ ਕਰ ਰਹੇ ਹੈ ਵੀ ਜਹਾਂਗੀਰ ਕਿਸ ਕਾਰਨ ਕਰਕੇ ਇੱਕ ਸ਼ਹਿਜ਼ਾਦੇ ਸੋਂ ਰਿਸ ਤਰਕੈ, ਕਿਸੇ ਕਾਰਨ ਕਰਕੇ ਆਪਣੇ ਪੁੱਤਰ ਖੁਸਰੋ ਦੇ ਨਾਲ ਨਾਰਾਜ਼ ਹੋ ਗਿਆ, ਯਾਨੀ ਪਿਓ ਪੁੱਤਰ ਦੇ ਵਿੱਚ ਰਾਜ ਗੱਦੀ ਨੂੰ ਲੈ ਕੇ ਝਗੜਾ ਹੋ ਗਿਆ। ਹਾਂਜੀ,
ਦਿਓ ਨਿਕਾਸ ਕਹਿਓ ਸਭ ਠੌਰ,
ਉਹਨੂੰ ਉਹ ਕੱਢ ਦਿੱਤਾ ਸਾਰੇ ਪ੍ਰਬੰਧ ਵਿੱਚੋਂ, ਕਿਉਂਕਿ ਉਹ ਬਾਦਸ਼ਾਹ ਬਣਨਾ ਸੀ ਉਹਨੇ। ਜਹਾਂਗੀਰ ਨੇ ਉਹਨੂੰ ਸਾਰੀਆਂ ਤਾਕਤਾਂ ਖੋਹ ਲਈਆਂ, ਉਹਨੂੰ ਕਮਜ਼ੋਰ ਕਰਤਾ ਵੀ ਕਿਤੇ ਇਹ ਬਾਦਸ਼ਾਹ ਨਾ ਬਣ ਜਾਵੇ ਬਗਾਵਤ ਕਰਕੇ। ਉਹ ਮੁੰਡਾ ਸਾਰੇ ਪਾਸਿਆਂ ਤੋਂ ਕੱਢ ਦਿੱਤਾ, ਉਹਨੂੰ ਤਾਕਤ ਸਾਰੀ ਖੋਹ ਲਈ ਉਹਦੇ ਕੋਲੋਂ। ਹਾਂਜੀ,
ਇਸ ਕੇ ਸੰਗ ਨਾ ਮਿਲ ਹੈ ਔਰ,
ਬਾਦਸ਼ਾਹ ਜਹਾਂਗੀਰ ਨੇ ਆਪਣੇ ਪੁੱਤਰ ਨਾਲ ਇੱਥੋਂ ਤੱਕ ਵੈਰ ਕੀਤਾ, ਇਹ ਕਹਿ ਦਿੱਤਾ ਵੀ ਜਿਹੜਾ ਖੁਸਰੋ ਦੀ ਮਦਦ ਕਰੇਗਾ ਉਹ ਮੇਰਾ ਦੁਸ਼ਮਣ ਹੈ, ਖੁਸਰੋ ਨੂੰ ਕੋਈ ਮਿਲੇ ਨਾ, ਖੁਸਰੋ ਨਾਲ ਕੋਈ ਸਾਂਝ ਨਾ ਰੱਖੇ, ਕੋਈ ਰਿਸ਼ਤੇਦਾਰੀ ਨਾ ਰੱਖੇ, ਕੋਈ ਲੈਣ ਦੇਣ ਨਾ ਰੱਖੇ, ਖੁਸਰੋ ਸਰਕਾਰ ਦਾ ਬਾਗੀ ਹੈ। ਹਾਂਜੀ,
ਜੇ ਨੌਕਰ ਮਮ ਲੱਗ ਕੇ ਮਹਾਨ,
ਜਿਹੜੇ ਮੇਰੇ ਨੌਕਰ ਹਨ ਉਹ ਮੇਰੇ ਕਹਿਣ ਵਿੱਚ ਚੱਲਣ, ਖੁਸਰੋ ਦੀ ਮਦਦ ਨਾ ਕਰਨ।
ਕੋ ਨਹਿ ਦੇਹੇ ਇਸੇ ਸਨਮਾਨ,
ਇਹਨੂੰ ਕੋਈ ਸਨਮਾਨ ਨਾ ਦੇਵੇ, ਮੇਰੇ ਰਾਜ ਵਿੱਚ ਖੁਸਰੋ ਦੀ ਕੋਈ ਮਦਦ ਨਾ ਕਰੇ।
ਗ੍ਰਾਮ ਨਗਰ ਪ੍ਰਵੇਸ਼ ਨਾ ਹੋਏ,
ਕਿਸੇ ਪਿੰਡ ਵਿੱਚ, ਕਿਸੇ ਸ਼ਹਿਰ ਵਿੱਚ, ਕਿਸੇ ਕਿਲੇ ਵਿੱਚ, ਕਿਸੇ ਥਾਂ 'ਤੇ ਇਹਦੀ ਕੋਈ ਮਦਦ ਨਾ ਕਰੇ, ਇਹਨੂੰ ਕੋਈ ਆਪਣੇ ਘਰ ਨਾ ਵੜਨ ਦੇਵੇ। ਜਿਹੜਾ ਇਹਨੂੰ ਆਪਣੇ ਘਰ ਵੜੇਗਾ ਉਹ ਸਰਕਾਰ ਦਾ ਦੁਸ਼ਮਣ ਸਮਝਿਆ ਜਾਏਗਾ। ਹਾਂਜੀ,
ਦੇਸ਼ ਤਿਆਗ ਕਰ ਗਮਨੈ ਸੋਏ,
ਆਪਣਾ ਦੇਸ਼ ਛੱਡ ਕੇ ਇਸ ਨੂੰ ਬਾਹਰ ਕੱਢ ਦਿਓ ਦੇਸ਼ ਵਿੱਚੋਂ, ਇਹ ਸਾਡੇ ਦੇਸ਼ ਹਿੰਦੁਸਤਾਨ ਵਿੱਚ ਨਹੀਂ ਰਹਿ ਸਕਦਾ। ਕਿਉਂਕਿ ਜਹਾਂਗੀਰ ਨੂੰ ਖਤਰਾ ਸੀ ਵੀ ਜੇ ਖੁਸਰੋ ਹਿੰਦੁਸਤਾਨ 'ਚ ਰਹਿ ਗਿਆ, ਲੋਕਾਂ ਦੀ ਉਹਦੇ ਨਾਲ ਹਮਦਰਦੀ ਹੋਈ, ਇਹ ਮੇਰੇ ਤੋਂ ਰਾਜ ਖੋਹ ਲੈਣਗੇ। ਉਹ ਇਸ ਕਰਕੇ ਉਹਨੇ ਉਹ ਦੇਸ਼ ਨਿਕਾਲਾ ਦੇ ਤਾ, ਉਸ ਖੁਸਰੋ ਨੂੰ ਕੱਢ ਦਿੱਤਾ।
ਇਮ ਸਭ ਕੋ ਲਿਖ ਦਿਓ ਨਿਕਾਸ,
ਸਾਰਿਆਂ ਨੂੰ ਲਿਖ ਕੇ ਭੇਜ ਦਿੱਤਾ, ਪੰਜਾਬ ਦੇ ਸੂਬੇਦਾਰਾਂ ਨੂੰ, ਸਰਹੰਦ ਦੇ ਸੂਬੇਦਾਰ ਨੂੰ, ਜਲੰਧਰ ਦੇ ਸੂਬੇਦਾਰ ਨੂੰ, ਲਾਹੌਰ ਦੇ ਸੂਬੇਦਾਰ ਨੂੰ, ਕਸ਼ਮੀਰ ਦੇ ਸੂਬੇਦਾਰ ਨੂੰ, ਮੁਲਤਾਨ ਦੇ ਸੂਬੇਦਾਰ ਨੂੰ, ਪਿਸ਼ਾਵਰ ਦੇ ਸੂਬੇਦਾਰ ਨੂੰ, ਬਲੋਚਿਸਤਾਨ ਦੇ ਸੂਬੇ ਨੂੰ, ਸਭ ਨੂੰ ਲਿਖ ਕੇ ਦੇਤਾ ਵੀ ਕਿਤੇ ਵੀ ਤੁਸੀਂ ਖੁਸਰੋ ਦੀ ਮਦਦ ਨਹੀਂ ਕਰਨੀ। ਜੇ ਖੁਸਰੋ ਤੁਹਾਡੇ ਕੋਲ ਆਵੇ, ਜੇ ਤੁਸੀਂ ਉਹਨੂੰ ਆਪਣੇ ਘਰ ਵੜੋਗੇ, ਫਿਰ ਤੁਸੀਂ ਸਾਡੇ ਦੁਸ਼ਮਣ ਹੋਵੋਗੇ, ਤੁਸੀਂ ਦਿੱਲੀ ਦਰਬਾਰ ਦੇ ਬਾਗੀ ਹੋਵੋਗੇ।
ਸੋ ਤਜ ਦਿੱਲੀ ਪੁਰੀ ਆਵਾਸ,
ਸੋ ਖੁਸਰੋ ਜਿਹੜਾ ਹੈ ਨਾ ਉਹ ਦਿੱਲੀ ਤੋਂ ਦੌੜਿਆ, ਥੋੜ੍ਹੀ ਜਿਹੀ ਉਹਦੇ ਕੋਲ ਫੌਜ ਸੀਗੀ, ਆਪਣੀ ਥੋੜ੍ਹਾ ਬਾਲਾ ਖਰਚਾ ਲੈ ਕੇ ਵਿਚਾਰਾ ਆਪਣੀ ਜਾਨ ਬਚਾਉਂਦਾ ਪੰਜਾਬ ਵੱਲ ਦੌੜਿਆ। ਹਾਂਜੀ,
ਕੁਛ ਨਰ ਸੰਗ ਨਿਕਸ ਕਰ ਆਇਓ,
ਕੁਝ ਬੰਦੇ, ਕੁਝ ਉਹਦੇ ਜਿਹੜੇ ਖਾਸ ਪੱਖੀ ਹਮਦਰਦੀ ਹੁੰਦੇ ਹੀ ਨੇ, ਹਰ ਬੰਦੇ ਦੇ ਦੋ ਚਾਰ ਦਸ ਵੀ ਦੋਸਤ ਵੀ ਹੁੰਦੇ ਨੇ, ਦੁਸ਼ਮਣ ਵੀ ਹੁੰਦੇ ਨੇ। ਜਿਹੜੇ ਖੁਸਰੋ ਦੇ ਪੱਖੀ ਸਨ, ਚੰਗੇ ਬੰਦੇ ਸਨ, ਜਿਹੜੇ ਚਾਹੁੰਦੇ ਸਨ ਵੀ ਖੁਸਰੋ ਹੀ ਬਾਦਸ਼ਾਹ ਬਣੇ, ਉਹ ਉਹਦੇ ਨਾਲ ਨਾਲ ਦੌੜੇ ਹਨ।
ਸਨੇ ਸਨੇ ਬਹੁ ਮਗ ਲੰਘਾਇਓ,
ਸਾਰਾ ਪਿੰਡਾ ਲੰਘਦੇ 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 ਪੰਜਾਬ ਵੱਲ ਦੌੜੇ ਆਏ। ਹਾਂਜੀ,
ਮਾਝੇ ਦੇਸ਼ ਪ੍ਰਵੇਸ਼ਿਓ ਆਏ,
ਅਤੇ ਖੁਸਰੋ ਜਿਹੜਾ ਹੈ ਨਾ ਉਹ ਸਤਲੁਜ ਦਰਿਆ ਟੱਪ ਕੇ ਦੁਆਬੇ ਦੇਸ਼ 'ਚੋਂ ਲੰਘਿਆ, ਅਤੇ ਫਿਰ ਗੋਇੰਦਵਾਲ ਦੇ ਪਤਣ ਤੋਂ ਮਾਝੇ 'ਚ ਵੜ ਗਿਆ।
ਦੇਸ਼ ਪੱਛਮ ਚਿਤ ਬਾਂਛਿਤ ਜਾਏ,
ਖੁਸਰੋ ਚਾਹੁੰਦਾ ਸੀ ਕਿ ਮੈਂ ਪੱਛਮ ਵੱਲ ਚਲਾ ਜਾਵਾਂ, ਯਾਨੀ ਜਿਹੜਾ ਅਫਗਾਨਿਸਤਾਨ ਦਾ ਇਲਾਕਾ, ਈਰਾਨ ਦਾ ਇਲਾਕਾ, ਉੱਧਰ ਚਲਾ ਜਾਵਾਂ, ਉੱਥੋਂ ਕਿਸੇ ਦੀ ਮਦਦ ਲੈ ਕੇ ਮੈਂ ਆਪਣਾ ਰਾਜ ਵਾਪਸ ਆਪਣੇ ਪਿਓ ਕੋਲੋਂ ਖੋਵਾਂਗਾ। ਇਹ ਰਾਜ ਤਾਂ ਐਸੀ ਚੀਜ਼ ਹੈ ਨਾ, ਹਿਸਟਰੀ ਪੜ੍ਹ ਕੇ ਦੇਖ ਲਓ, ਪਿਓ ਨੇ ਪੁੱਤਰ ਦਾ ਕਤਲ ਕੀਤਾ, ਪੁੱਤਰਾਂ ਨੇ ਪਿਓਆਂ ਦਾ ਕਤਲ ਕੀਤਾ, ਭਾਈਆਂ ਨੇ ਭਾਈ ਮਾਰੇ ਨੇ, ਮਾਵਾਂ ਨੇ ਪੁੱਤਰ ਮਰਵਾਏ ਨੇ, ਪੁੱਤਰਾਂ ਨੇ ਮਾਵਾਂ ਮਰਵਾਈਆਂ ਨੇ, ਪਤੀਆਂ ਨੇ ਪਤਨੀਆਂ ਮਰਵਾਤੀਆਂ, ਪਤਨੀਆਂ ਨੇ ਪਤੀ ਮਰਵਾ ਤੇ ਰਾਜ ਪਿੱਛੇ। ਇਹ ਰਾਜਨੀਤੀ ਐਸੀ ਚੀਜ਼ ਹੈ, ਦੇਖੋ ਪਿਓ ਪੁੱਤਰ ਦਾ ਝਗੜਾ ਰਾਜ ਪਿੱਛੇ ਹੋ ਗਿਆ। ਖੁਸਰੋ ਪੁੱਤਰ ਸੀ, ਜਹਾਂਗੀਰ ਉਹਦਾ ਪਿਓ ਸੀ, ਦੋਵਾਂ ਦੇ ਵਿੱਚ ਵੈਰ ਵਿਰੋਧ ਬਣ ਗਿਆ, ਅਤੇ ਖੁਸਰੋ ਪੰਜਾਬ ਵਿੱਚ ਆ ਪਹੁੰਚਿਆ। ਹਾਂਜੀ,
ਗੁਰੂ ਤਰਨ ਤਾਰਨਪੁਰ ਡੇਰਾ,
ਮਹਾਰਾਜ ਪੰਜਵੇਂ ਪਾਤਸ਼ਾਹ ਤਰਨ ਤਾਰਨ ਸਾਹਿਬ ਸਰੋਵਰ ਦੇ ਕੰਢੇ 'ਤੇ ਬੈਠੇ ਸਨ, ਉਦੋਂ ਮਹਾਰਾਜੇ ਦੀ ਸੇਵਾ ਕਰਾ ਰਹੇ ਸਨ ਤਰਨ ਤਾਰਨ ਸਾਹਿਬ ਦੀ। ਹਾਂਜੀ,
ਕੇਤਕ ਦਿਨ ਤੇ ਕੀਨ ਬਸੇਰਾ,
ਕੁਝ ਦਿਨ ਪਹਿਲਾਂ ਹੀ ਗੁਰੂ ਜੀ ਤਰਨ ਤਾਰਨ ਆ ਕੇ ਬਸੇਰਾ ਕੀਤਾ ਸੀ ਪੰਚਮ ਪਾਤਸ਼ਾਹ ਜੀ ਨੇ।
ਜਬ ਸ਼ਹਿਜ਼ਾਦਾ ਤਹ ਚਲ ਆਇਓ,
ਸ਼ਹਿਜ਼ਾਦਾ ਖੁਸਰੋ ਉੱਥੇ ਪਹੁੰਚ ਗਏ, ਕੁਦਰਤੀ, ਕੋਈ ਗੁਰੂ ਸਾਹਿਬ ਨੂੰ ਬੁਲਾਉਣ ਨਹੀਂ ਗਏ, ਨਾ ਗੁਰੂ ਸਾਹਿਬ ਨੂੰ ਕੋਈ ਇਹ ਸੀ ਵੀ ਉਹ ਆਵੇ ਸਾਡੇ ਕੋਲ, ਨਾ ਉਹਨੂੰ ਹੀ ਪਤਾ ਸੀ ਵੀ ਮੈਂ ਉੱਥੇ ਜਾਣਾ, ਕੁਦਰਤਨ ਹੀ ਉਹ ਆ ਗਿਆ। ਹਾਂਜੀ,
ਇਹਾ ਗੁਰੂ ਤੇ ਕਿਸ ਹੈ ਸੁਣਾਇਓ,
ਕਿਸੇ ਨੇ ਉਹਨੂੰ ਦੱਸਿਆ ਵੀ ਇੱਥੇ ਗੁਰੂ ਜੀ ਬੈਠੇ ਨੇ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬੜੇ ਪਹੁੰਚੇ ਹੋਏ ਮਹਾਂਪੁਰਸ਼ ਨੇ, ਗੁਰੂ ਨਾਨਕ ਦੀ ਗੱਦੀ 'ਤੇ ਗੁਰੂ ਨੇ। ਹਾਂਜੀ,
ਮਿਲੋ ਇਨ ਹੈ ਦਰਸ਼ਨ ਕਰ ਆਛੇ,
ਉਹ ਜਦੋਂ ਮੁਸੀਬਤ 'ਚ ਬੰਦਾ ਪਿਆ ਹੁੰਦਾ ਨਾ, ਉਹ ਬੰਦਾ ਕਹਿੰਦਾ ਵੀ ਡੁੱਬਦੇ ਨੂੰ ਕਹਿੰਦੇ ਤਿਣਕੇ ਦਾ ਸਹਾਰਾ, ਉਹ ਕਹਿੰਦਾ ਵੀ ਕੋਈ ਪੀਰ ਫਕੀਰ, ਕੋਈ ਔਲੀਆ, ਕੋਈ ਸਾਧੂ ਸੰਤ ਕੋਈ ਆਸ਼ੀਰਵਾਦ ਦੇ ਦੇਵੇ। ਉਹ ਮੁੰਡਾ ਇਹ ਸੋਚਣ ਲੱਗਾ ਵੀ ਮੇਰੇ 'ਤੇ ਮੁਸੀਬਤ ਪਈ ਹੈ ਅਤੇ ਮੈਂ ਗੁਰੂ ਦੀ ਸ਼ਰਨ ਚਲਾ ਜਾਵਾਂ, ਗੁਰੂ ਅਰਜਨ ਦੇਵ ਜੀ ਦਾ ਕੋਈ ਆਸ਼ੀਰਵਾਦ ਮਿਲ ਜਾਏਗਾ। ਹਾਂਜੀ,
ਇੱਕ ਦੋ ਦਿਨ ਰਹਿ ਗਮਨੋ ਪਾਛੇ,
ਇੱਕ ਦੋ ਦਿਨ ਉਹਨਾਂ ਦੇ ਕੋਲ ਰਹਿ ਕੇ ਫਿਰ ਅੱਗੇ ਚਲਾ ਜਾਵਾਂਗਾ। ਹਾਂਜੀ,
ਇਮ ਸ਼ਹਿਜ਼ਾਦੇ ਹਿਰਦੇ ਵਿਚਾਰਾ,
ਇਹ ਵਿਚਾਰ ਸ਼ਹਿਜ਼ਾਦੇ ਨੇ ਕੀਤੀ ਵੀ ਮੈਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਲਵਾਂ। ਹਾਂਜੀ,
ਉੱਤਰ ਪਰਿਓ ਡੇਰੋ ਨਿਰਧਾਰਾ,
ਉਹ ਸ਼ਹਿਜ਼ਾਦਾ ਖੁਸਰੋ ਸ੍ਰੀ ਤਰਨ ਤਾਰਨ ਸਾਹਿਬ ਉੱਤਰ ਪਿਆ। ਹਾਂਜੀ,
ਤਿਸ ਨਿਸ ਮਹਿ ਕਰ ਕੈ ਬਿਸਰਾਮੂ,
ਰਾਤ ਉਹ ਤਰਨ ਤਾਰਨ ਦੇ ਲਾਗੇ ਕਿਸੇ ਜਗ੍ਹਾ 'ਤੇ ਆਸਣ ਲਾ ਕੇ, ਤੰਬੂ ਵਗੈਰਾ ਲਾ ਕੇ ਰਾਤ ਟਿਕਿਆ, ਆਰਾਮ ਕੀਤਾ। ਹਾਂਜੀ,
ਭਈ ਪ੍ਰਾਤ ਸੁਨ ਸਤਿਗੁਰ ਨਾਮੂ,
ਸਵੇਰ ਹੋਈ ਉਹਨੇ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਚਾਹੇ। ਹਾਂਜੀ,
ਮਿਲਿਓ ਆਨ ਕਰ ਬੰਦੇ ਹੱਥ,
ਗੁਰੂ ਦੇ ਦਰਬਾਰ 'ਚ ਆਇਆ ਖੁਸਰੋ, ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਹਾਂਜੀ,
ਲੱਖ ਮਹਿਮਾਨ ਮਰੀ ਕਰ ਮਾਥਾ,
ਮਹਾਰਾਜ ਸਾਹਿਬ ਜੀ ਦੀ ਮਹਿਮਾ ਜਾਣ ਕੇ ਅਤੇ ਗੁਰੂ ਸਾਹਿਬ ਦੇ ਚਰਨਾਂ 'ਤੇ ਉਹਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਸਾਧੂਆਂ ਸੰਤਾਂ ਮਹਾਂਪੁਰਸ਼ਾਂ ਗੁਰੂਆਂ ਨੂੰ ਹਰ ਸਿਆਣਾ ਬੰਦਾ ਸਿਰ ਝੁਕਾਉਂਦਾ ਹੀ ਹੈ। ਸ਼ਹਿਜ਼ਾਦੇ ਜਿਹੜੇ ਹੁੰਦੇ ਇਹ ਅਮੀਰ ਘਰਾਂ ਦੇ ਬੜੇ ਪੜ੍ਹੇ ਲਿਖੇ ਵੀ ਹੁੰਦੇ, ਸਮਝਦਾਰ ਸਭ ਤਰ੍ਹਾਂ ਦੇ ਹੁੰਦੇ ਆ, ਚੰਗੇ ਮਾੜੇ ਵੀ ਹੁੰਦੇ ਆ, ਪਰ ਵੱਡੇ ਘਰਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਪੜ੍ਹਾਈ ਲਿਖਾਈ 'ਚ ਸਿਖਾਇਆ ਜਾਂਦਾ ਵੀ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦਾ ਗੁਰੂਆਂ ਦਾ ਸਤਿਕਾਰ ਕਰੀਦਾ। ਸੋ ਖੁਸਰੋ ਗੁਰੂ ਮਹਾਰਾਜ ਨੂੰ ਆ ਕੇ ਮੱਥਾ ਟੇਕਦਾ। ਹਾਂਜੀ,
ਬੂਝਿਓ ਸਗਰੋ ਤਾਹੇ ਬ੍ਰਿਤਾਂਤ,
ਅਤੇ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਪੁੱਛਿਆ, ਹਾਂ ਬਈ ਕੌਣ ਹੈ ਤੂੰ, ਕਿਵੇਂ ਆਇਆ? ਹਾਂਜੀ,
ਭਨਿਓ ਤਾਹੇ ਬੀਤਾ ਜਿਸ ਭਾਂਤ,
ਉਹਨੇ ਆਪਣੀ ਸਾਰੀ ਹੱਡ ਬੀਤੀ ਕਹਾਣੀ ਸੁਣਾਈ ਕਿ ਗੁਰੂ ਜੀ ਮੈਂ ਬਾਦਸ਼ਾਹ ਦਾ ਪੁੱਤਰ ਹਾਂ, ਜਹਾਂਗੀਰ ਦਾ, ਮੇਰਾ ਪਿਓ ਮੇਰੇ ਮਗਰ ਪੈ ਗਿਆ, ਮੈਨੂੰ ਬਾਗੀ ਕਰਾਰ ਦੇ ਦਿੱਤਾ, ਅਤੇ ਮੈਂ ਹੁਣ ਪੱਛਮ ਵਾਲੇ ਪਾਸੇ ਨੂੰ, ਅਫਗਾਨਿਸਤਾਨ ਵਾਲੇ ਪਾਸੇ ਨੂੰ, ਈਰਾਨ ਵਾਲੇ ਪਾਸੇ ਨੂੰ ਜਾ ਰਿਹਾ ਹਾਂ। ਹਾਂਜੀ,
ਸ਼ਾਹੋ ਰੋਸ ਬਹੁ ਮੋਹ ਪਰ ਕੀਨੋ,
ਬਾਦਸ਼ਾਹ ਨੇ ਮੇਰੇ 'ਤੇ ਬੜਾ ਰੋਸ ਕੀਤਾ, ਬੜੀ ਕਰੋਪੀ ਕੀਤੀ ਹੈ, ਮੇਰੇ ਨਾਲ ਨਾਰਾਜ਼ ਹੋ ਗਿਆ। ਗੱਲ ਉਹਨੇ ਸਾਰੀ ਦੱਸਤੀ ਗੁਰੂ ਜੀ ਨੂੰ ਵੀ ਮੈਂ, ਮੇਰਾ ਦਾਦਾ ਮੈਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ ਸੀ, ਪਰ ਮੈਨੂੰ ਮੇਰੇ ਪਿਓ ਨੇ ਬਾਦਸ਼ਾਹ ਬਣ ਨਹੀਂ ਦਿੱਤਾ, ਮੇਰਾ ਪਿਓ ਧੱਕੇ ਨਾਲ ਗੱਦੀ 'ਤੇ ਬਹਿ ਗਿਆ ਅਤੇ ਮੈਨੂੰ ਬਾਗੀ ਕਰਾਰ ਦੇ ਦਿੱਤਾ, ਹੁਣ ਮੈਂ ਆਪਣੀ ਜਾਨ ਬਚਾ ਕੇ ਜਾ ਰਿਹਾ। ਹਾਂਜੀ,
ਦੇਸ਼ ਨਿਕਾਰਾ ਕਹਿ ਕਰ ਦੀਨੋ,
ਮੈਨੂੰ ਦੇਸ਼ ਨਿਕਾਲਾ ਦੇ ਦਿੱਤਾ, ਮੈਨੂੰ ਪੰਜਾਬ 'ਚੋਂ ਹਿੰਦੁਸਤਾਨ ਤੋਂ ਬਾਹਰ ਕੱਢ ਦਿੱਤਾ। ਹਾਂਜੀ,
ਪੱਛਮ ਦਿਸ਼ ਕੋ ਮੈਂ ਚੱਲ ਜਾਵਾਂ,
ਹੁਣ ਮੈਂ ਅਫਗਾਨਿਸਤਾਨ ਵੱਲ, ਕਾਬਲ ਵੱਲ, ਪੱਛਮ ਵੱਲ ਜਾਵਾਂਗਾ। ਹਾਂਜੀ,
ਸ਼੍ਰੀ ਗੁਰੂ ਜੀ ਤਿਤ ਬੈਸ ਬਿਤਾਵਾਂ,
ਹੇ ਗੁਰੂ ਜੀ ਮੈਂ ਉੱਧਰ ਜਾ ਕੇ ਆਪਣੀ ਉਮਰ ਕੱਟਾਂਗਾ, ਇੱਧਰ ਤਾਂ ਮੇਰੀ ਜਾਨ ਨੂੰ ਖਤਰਾ ਹੈ, ਮੈਂ ਆਪਣੀ ਜਾਨ ਬਚਾ ਕੇ ਭੱਜਿਆ ਦੌੜਿਆ ਤਾਂ ਮੈਂ ਦੂਰ ਜਾ ਰਿਹਾ, ਹਿੰਦੁਸਤਾਨ ਛੱਡ ਕੇ ਜਾ ਰਿਹਾ ਮੈਂ। ਹਾਂਜੀ,
ਭਨਤ ਬਿਨੈ ਅਧਿਕਾਏ ਅਧੀਨ,
ਉਹ ਲੜਕਾ ਬੜੀ ਨਿਮਰਤਾ ਨਾਲ ਬੇਨਤੀ ਕਰ ਰਿਹਾ ਸੀ। ਹਾਂਜੀ,
ਆਪਣੋ ਕਸ਼ਟ ਨਿਵੇਦਨ ਕੀਨ,
ਉਹਨੇ ਆਪਣਾ ਸਾਰਾ ਹੀ ਕਸ਼ਟ, ਆਪਣੀ ਤਕਲੀਫ, ਆਪਣਾ ਦੁੱਖ ਜਿਹੜਾ ਸੀ ਉਹ ਸਤਿਗੁਰੂ ਮਹਾਰਾਜ ਨੂੰ ਸੁਣਾਇਆ। ਹਾਂਜੀ,
ਖਰਚ ਗਇਓ ਥੁਰ ਪਾਸ ਨਾ ਪੈਸਾ,
ਕਹਿਣ ਲੱਗਾ ਮਹਾਰਾਜ ਅੱਜ ਮੇਰੀ ਹਾਲਤ ਇੰਨੀ ਮਾੜੀ ਹੈ, ਮੇਰੇ ਕੋਲ ਖਾਣ ਨੂੰ ਰੋਟੀ ਜੋਗੇ ਪੈਸੇ ਵੀ ਕੋਈ ਨਹੀਂ, ਖਰਚਾ ਥੁੜ ਗਿਆ, ਮੇਰੇ ਨਾਲ ਜਿਹੜੇ ਬੰਦੇ ਨੇ, ਮੇਰੇ ਨੌਕਰ ਚਾਕਰ ਨੇ, ਇਹ ਵੀ ਮੇਰੇ ਨਾਲ ਵਿਚਾਰੇ ਤੁਰੇ ਫਿਰਦੇ ਨੇ, ਵੀ ਸਾਡੇ ਕੋਲ ਖਰਚੇ ਜੋਗੇ ਪੈਸੇ ਕੋਈ ਨਹੀਂ, ਖਰਚੇ ਵੱਲੋਂ ਟੁੱਟ ਗਏ ਹਾਂ। ਹਾਂਜੀ,
ਦਿਨ ਪ੍ਰਤ ਛੁਦਤ ਰੰਗ ਹੋਇਆ ਜੈਸਾ,
ਦਿਨੋਂ ਦਿਨ ਮੇਰੇ ਕੋਲ ਜੋ ਕੁਝ ਸੀ ਉਹ ਖਰਚ ਹੁੰਦਾ ਜਾ ਰਿਹਾ, ਅਕਸਰ ਫੌਜ ਨੂੰ ਵੀ ਕੁਝ ਪੈਸੇ ਦੇਣੇ ਪੈਂਦੇ ਆ, ਘੋੜਿਆਂ ਨੂੰ ਵੀ ਘਾਹ ਪੱਠਾ ਖਵਾਉਣਾ ਪੈਂਦਾ, ਥੋੜ੍ਹਾ ਬਾਲਾ ਮਹਾਰਾਜ ਖਰਚਾ ਚਾਹੀਦਾ ਹੁੰਦਾ, ਪਰ ਮੇਰੇ ਕੋਲ ਹੁਣ ਮੇਰਾ ਖਰਚਾ ਕੋਈ ਨਹੀਂ, ਪਿਓ ਮੇਰੇ ਨੇ ਮੈਨੂੰ ਦੇਸ਼ ਨਿਕਾਲਾ ਦੇ ਦਿੱਤਾ, ਸਾਰੇ ਪਾਸਿਓਂ ਮੇਰੇ ਵਾਸਤੇ ਦਰਵਾਜ਼ੇ ਬੰਦ ਨੇ, ਹਿੰਦੁਸਤਾਨ ਵਿੱਚ ਮੇਰੀ ਕੋਈ ਮਦਦ ਨਹੀਂ ਕਰਦਾ। ਹਾਂਜੀ,
ਨੀਠ ਨੀਠ 'ਤੇ ਖਰਚ ਚਲਾਵਾਂ,
ਬੜੀ ਮੁਸ਼ਕਲ ਨਾਲ ਜਿਵੇਂ ਕਿਵੇਂ ਔਖਾ ਸੌਖਾ ਹੋ ਕੇ ਮੈਂ ਖਰਚਾ ਚਲਾ ਰਿਹਾ, ਆਪਣੇ ਗਹਿਣੇ ਵੇਚ ਕੇ, ਆਪਣੇ ਘਰ ਦਾ ਜੋ ਮੇਰੇ ਕੋਲ ਸੀਗਾ ਸੋਨਾ ਚਾਂਦੀ ਉਹ ਮੈਂ ਸਾਰਾ ਵੇਚ ਕੇ ਅਤੇ ਆਪਣੀ ਰੋਟੀ ਰੋਜੀ ਦਾ ਜਿਹੜਾ ਗੁਜ਼ਾਰਾ ਹੈ ਖਰਚਾ ਰਸਤੇ ਦਾ ਉਹ ਕਰ ਰਿਹਾ ਹਾਂ। ਹਾਂਜੀ,
ਵੇਚ ਬਿਭੂਖਣ ਨਰਨ ਖੁਲਾਵਾਂ,
ਆਪਣੇ ਗਹਿਣੇ ਵੇਚ ਕੇ ਅਤੇ ਮੈਂ ਲੋਕਾਂ ਨੂੰ ਖਵਾਉਂਦਾ ਹਾਂ। ਹਾਂਜੀ,
ਅਪਰ ਪਾਤਸ਼ਾਹਿਤ ਮੈਂ ਜਾਵਾਂ,
ਹੁਣ ਮੈਂ ਗੁਰੂ ਜੀ ਕਿਸੇ ਹੋਰ ਮੁਲਕ ਵਿੱਚ ਜਾਵਾਂਗਾ, ਕਿਸੇ ਹੋਰ ਬਾਦਸ਼ਾਹ ਦੇ ਕੋਲ ਜਾਵਾਂਗਾ, ਕਾਬਲ ਵਿੱਚ ਜਾਵਾਂ, ਅਫਗਾਨਿਸਤਾਨ ਜਾਂ ਮੈਂ ਈਰਾਨ ਵਿੱਚ ਜਾਵਾਂਗਾ, ਦੂਰ ਜਾ ਕੇ ਕਿਸੇ ਦੂਸਰੇ ਮੁਲਕ ਵਿੱਚ ਮੈਂ ਜਾ ਕੇ ਪਨਾਹ ਲਵਾਂਗਾ, ਸੈਲਮ ਲਵਾਂਗਾ, ਉੱਥੇ ਰਵਾਂਗਾ। ਹਾਂਜੀ,
ਮਾਫਕ ਗੁਜ਼ਰ ਤਹਾ ਧਨ ਪਾਵਾਂ,
ਉੱਥੇ ਕਿਸੇ ਰਾਜੇ ਮਹਾਰਾਜੇ ਕੋਲੋਂ ਮਾਫ਼ੀ, ਗੁਜ਼ਰ ਗੁਜਰਾਨ ਜਿਵੇਂ ਮੰਗ ਲੈਂਦੇ ਨਾ ਪਹਿਲੇ ਜ਼ਮਾਨੇ 'ਚ, ਜਿਵੇਂ ਅੱਜ ਕੱਲ੍ਹ ਵੀ ਆਪਾਂ ਸਾਧ ਸੰਗਤ ਜੀ ਦੇਖਦੇ ਹਾਂ ਵੀ ਕਈ ਇੰਡੀਆ ਤੋਂ ਇੱਥੇ ਸਿੰਘ ਆਉਂਦੇ ਆ, ਉਹ ਇੱਥੇ ਸੈਲਮ ਲੈ ਲੈਂਦੇ ਆ ਵੀ ਇੱਥੇ ਅਸੀਂ, ਸਾਨੂੰ ਉੱਥੇ ਖਤਰਾ ਅਤੇ ਸਾਨੂੰ ਇੱਥੇ ਸੈਲਮ ਦਿਓ, ਇੱਥੇ ਰਹਿਣਾ। ਇੱਦਾਂ ਹੀ ਪਹਿਲੇ ਜ਼ਮਾਨੇ 'ਚ ਰਾਜੇ ਮਹਾਰਾਜਿਆਂ ਦੇ ਬੱਚੇ ਜੇ ਕਿਤੇ ਬਾਗੀ ਹੋ ਜਾਂਦੇ ਸੀ ਤਾਂ ਦੂਜੇ ਮੁਲਕ ਦੇ ਰਾਜੇ ਕੋਲ ਜਾ ਕੇ ਸੈਲਮ ਲੈਂਦੇ ਸੀ। ਤਾਂ ਖੁਸਰੋ ਕਹਿੰਦਾ ਮੈਂ ਅਫਗਾਨਿਸਤਾਨ ਜਾਂ ਮੈਂ ਇਰਾਨ ਜਾਂ ਇਰਾਕ ਬਗਦਾਦ ਵੱਲ ਜਾਵਾਂਗਾ, ਉੱਥੇ ਜਾ ਕੇ ਮੈਂ ਪਨਾਹ ਲਵਾਂਗਾ। ਹਾਂਜੀ,
ਇਤਿਹਾਸਿਕ ਜਬ ਬਿਖੈ ਬਖਾਨੀ,
ਇਸ ਤਰ੍ਹਾਂ ਜਦੋਂ ਉਸ ਖੁਸਰੋ ਸਾਹਿਬਜ਼ਾਦੇ ਨੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਸਾਰਾ ਦੁੱਖ ਸੁਣਾਇਆ,
ਸੁਣ ਸ਼੍ਰੀ ਅਰਜਨ ਕਰਨਾ ਠਾਨੀ,
ਗੁਰੂ ਅਰਜਨ ਦੇਵ ਜੀ ਮਹਾਰਾਜ ਦਇਆ ਦੇ ਘਰ ਕਹਿਣ ਲੱਗੇ ਭਾਈ ਕੋਈ ਨਹੀਂ, ਗੁਰੂ ਦਾ ਲੰਗਰ ਤਿਆਰ ਹੈ, ਤੂੰ ਲੰਗਰ ਪ੍ਰਸ਼ਾਦਾ ਛਕ ਲੈ। ਹਾਂਜੀ,
ਨਿਜ ਢਿੱਗ ਦਿਨ ਕੇਤਕ ਸੋ ਰਾਖਿਓ,
ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਘਰ ਹੈ, ਤੂੰ ਸਾਡੇ ਕੋਲ ਰਹਿ, ਇੱਥੇ ਪ੍ਰਸ਼ਾਦ, ਇੱਥੇ ਕੋਈ ਨਹੀਂ, ਨਾ ਕੋਈ ਬੈਰੀ ਨਾ ਬਿਗਾਨਾ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆ। ਇੱਥੇ ਨਹੀਂ ਵੇਖਿਆ ਜਾਂਦਾ ਹਿੰਦੂ ਹੈ, ਇੱਥੇ ਨਹੀਂ ਵੇਖਿਆ ਜਾਂਦਾ ਇਹ ਮੁਸਲਮਾਨ ਹੈ, ਇੱਥੇ ਨਹੀਂ ਵੇਖਿਆ ਜਾਂਦਾ ਇਹ ਚੋਰ ਹੈ ਜਾਂ ਇਹ ਸਾਧ ਹੈ, ਪ੍ਰਸ਼ਾਦਾ ਸਾਰਿਆਂ ਨੂੰ ਛਕਾਇਆ ਜਾਂਦਾ, ਇਹ ਗੁਰੂ ਘਰ ਦੀ ਵਡਿਆਈ ਹੈ। ਗੁਰੂ ਸਾਹਿਬ ਕਹਿੰਦੇ ਸਾਡੇ ਕੋਲ ਰਹਿ, ਮਹਾਰਾਜ ਨੇ ਉਹਨੂੰ ਆਪਣੇ ਕੋਲ ਰੱਖ ਲਿਆ।
ਦੇਤ ਅਸਨ ਹਿਤ ਧਨ ਜੋ ਕਾਖਿਓ,
ਅਤੇ ਉਹਨੂੰ ਲੰਗਰ ਪ੍ਰਸ਼ਾਦ ਵੀ ਛਕਾਇਆ ਅਤੇ ਕੁਝ ਮਾਇਆ ਜਿਹੜੀ ਉਹਨੂੰ ਖਰਚੇ ਵਿੱਚੋਂ ਗੁਰੂ ਦੀ ਗੋਲਕ 'ਚੋਂ ਉਹਨੂੰ ਦੇ ਦਿੱਤੀ। ਹਾਂਜੀ,
ਜਬ ਹੈ ਚੱਲਣ ਕਹੋ ਤਿੰਨ ਮਨ ਕੀਨਾ,
ਜਦੋਂ ਉਹ ਲੜਕਾ ਚੱਲਣ ਲੱਗਾ,
ਪੰਜ ਸਹੰਸਰ ਗੁਰੂ ਧਨ ਦੀਨਾ,
5000 ਰੁਪਈਆ ਗੁਰੂ ਜੀ ਨੇ ਉਹਨੂੰ ਖਰਚੇ ਵਜੋਂ, ਅਫਗਾਨਿਸਤਾਨ ਉਹਨੇ ਜਾਣਾ ਸੀ, ਦੂਰ ਜਾਣਾ ਸੀ, ਉਹਦੇ ਨਾਲ ਫੌਜ ਵੀ ਸੀ, ਉਹਦੇ ਘੋੜੇ ਸਨ, ਉਹਨੂੰ ਖਰਚਾ ਦੇ ਦਿੱਤਾ ਗੁਰੂ ਸਾਹਿਬ ਜੀ ਨੇ। ਹਾਂਜੀ,
ਲੇਕਰ ਨਮੋ ਠਾਨ ਸ਼ਹਿਜ਼ਾਦਾ,
ਉਹ ਲੜਕਾ ਗੁਰੂ ਜੀ ਕੋਲੋਂ ਮਾਇਆ ਲੈ ਕੇ ਮੱਥਾ ਟੇਕ ਕੇ ਚਲਾ ਗਿਆ।
ਗਮਨਿਓ ਪਸ਼ਚਮ ਦਿਸ਼ ਅਹਿਲਾਦਾ,
ਖਰਚਾ ਲੈ ਕੇ ਗੁਰੂ ਸਾਹਿਬ ਤੋਂ ਅਤੇ ਉਹ ਅਫਗਾਨਿਸਤਾਨ ਵੱਲ ਪੱਛਮ ਵੱਲ ਦੌੜ ਗਿਆ। ਹਾਂਜੀ,
ਜਿਸ ਦਿਨ ਲੇ ਤਿੰਨ ਕੀਨ ਪਿਆਨ,
ਜਿਸ ਦਿਨ ਖੁਸਰੋ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹ ਚਲਾ ਗਿਆ ਖੁਸਰੋ, ਤਰਨ ਤਾਰਨ ਸਾਹਿਬ ਮਹਾਰਾਜ ਮਿਲਿਆ ਸੀਗਾ ਅਤੇ ਤਰਨ ਤਾਰਨ ਤੋਂ ਝਬਾਲ ਵੱਲੋਂ ਉਹ ਲਾਹੌਰ ਵੱਲ ਗਾਂਹ ਨੂੰ ਦੌੜ ਗਿਆ। ਹਾਂਜੀ,
ਨਰ ਚੰਦੂ ਕੋ ਇੱਕ ਤਿਸ ਥਾਨ,
ਅਤੇ ਸਾਧ ਸੰਗਤ ਜੀ ਜਿਹੜੇ CID ਵਾਲੇ ਹੁੰਦੇ ਨਾ, ਇਹ ਵੀ ਥਾਂ ਥਾਂ 'ਤੇ ਫਿਰਦੇ ਹੁੰਦੇ, ਚੰਦੂ ਦਾ ਕੋਈ ਬੰਦਾ ਚੁਗਲਖੋਰ ਇਹ ਸਾਰਾ ਕੁਝ ਦੇਖ ਰਿਹਾ ਸੀ। ਗੁਰੂ ਘਰ ਦੇ ਵਿੱਚ ਵੀ ਗੁਰੂਆਂ ਦੇ ਸਮੇਂ ਵੀ ਇੱਦਾਂ ਦੇ ਬੰਦੇ ਆਉਂਦੇ ਜਿਹੜੇ ਦੇਖਦੇ ਸੀ ਵੀ ਗੁਰੂ ਸਾਹਿਬ ਕੀ ਕਰ ਰਹੇ। ਉਹ ਜਦੋਂ ਖੁਸਰੋ 'ਤੇ ਕਿਰਪਾ ਕੀਤੀ, ਉਹ ਕਿਸੇ CID ਵਾਲੇ ਨੇ, ਕਿਸੇ ਦੁਸ਼ਟ ਚੁਗਲਖੋਰ ਨੇ ਗੱਲ ਨੋਟ ਕਰ ਲਈ। ਹਾਂਜੀ,
ਸਕਲ ਵਾਰਤਾ ਸੁਣ ਕਰ ਗਇਓ,
ਉਸ ਜਾ ਕੇ ਉਹਨੇ ਚੰਦੂ ਨੂੰ ਸਾਰੀ ਵਾਰਤਾ ਸੁਣਾਈ ਜਿਹੜੀ ਇੱਥੇ ਦੇਖੀ ਸੁਣੀ ਸੀ। ਹਾਂਜੀ,
ਚੰਦੂ ਨਿਕਟ ਸੁਣਾਵਤ ਭਇਓ,
ਚੰਦੂ ਕੋਲ ਜਾ ਕੇ ਸਾਰੀ ਵਾਰਤਾ ਦੱਸੀ ਵੀ ਦੀਵਾਨ ਜੀ, ਖੁਸਰੋ ਬਾਗੀ ਨੂੰ ਜਿਹੜਾ ਜਹਾਂਗੀਰ ਦਾ ਪੁੱਤਰ ਬਾਗੀ ਹੋਇਆ ਜਹਾਂਗੀਰ ਤੋਂ, ਉਹਨੂੰ ਗੁਰੂ ਅਰਜਨ ਦੇਵ ਹੋਰਾਂ ਨੇ 5000 ਰੁਪਇਆ ਦਿੱਤਾ, ਉਹਨੂੰ ਆਸ਼ੀਰਵਾਦ ਦਿੱਤੀ ਹੈ, ਉਹਨੂੰ ਹੋਰ ਗੱਲਾਂ ਵਧਾ ਚੜ੍ਹਾ ਕੇ ਚੁਗਲਖੋਰਾਂ ਨੇ ਦੱਸੀਆਂ। ਹਾਂਜੀ,
ਕਰਹਿ ਸ਼ੁਤਰਤਾ ਗੁਰ ਕੇ ਸਾਥ,
ਚੰਦੂ ਅੱਗੇ ਗੁਰੂ ਘਰ ਦਾ ਵੈਰੀ ਸੀਗਾ, ਚੰਦੂ ਦਾ ਇਹੋ ਜਿਹੇ ਮੌਕੇ ਲੱਭਦਾ ਸੀ ਵੀ ਗੁਰੂ ਘਰ ਦੀ ਕੋਈ ਸ਼ਿਕਾਇਤ ਮਿਲੇ ਅਤੇ ਬਾਦਸ਼ਾਹ ਦੇ ਕੋਲ ਅਸੀਂ ਉਹ ਸ਼ਿਕਾਇਤ ਕਰੀਏ। ਹਾਂਜੀ,
ਜਰ ਬਰ ਭਇਓ ਮਲਤ ਜੁਗ ਸਾਥ,
ਕਹਿੰਦੇ ਸੜ ਬਲ ਗਿਆ, ਕੋਲਾ ਹੋ ਗਿਆ ਗੁੱਸੇ ਵਿੱਚ, ਉਹਨੂੰ ਅੱਗੇ ਹੀ ਵੈਰ ਵਿਰੋਧ ਸੀਗਾ ਅਤੇ ਕਹਿੰਦਾ ਵੀ ਹੁਣ ਮੌਕਾ ਮਿਲੇਗਾ, ਹੁਣ ਮੈਂ ਗੱਲ ਕਰਾਂਗਾ ਬਾਦਸ਼ਾਹ ਕੋਲ। ਹਾਂਜੀ,
ਕਹੋ ਸ਼ਾਹੋ ਢਿੱਗ ਛਿਦਰ ਸੋ ਪਾਇਓ,
ਕਹਿੰਦੇ ਬਸ ਹੁਣ ਮੌਕਾ ਬਣ ਗਿਆ। ਇਹ ਗੁਰੂ ਅਰਜਨ ਦੇਵ ਨੇ ਬਾਗੀ ਦੀ ਮਦਦ ਕੀਤੀ ਹੈ, ਜਿਹਦੇ ਵਾਸਤੇ ਬਾਦਸ਼ਾਹ ਦਾ ਹੁਕਮ ਹੈ ਵੀ ਇਹਨੂੰ ਕੋਈ ਆਪਣੇ ਘਰ ਨਾ ਵਾੜੇ, ਇਹਦੀ ਕੋਈ ਮਦਦ ਨਾ ਕਰੇ, ਇਹਨੂੰ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਾ ਦੇਵੇ। ਅਤੇ ਗੁਰੂ ਅਰਜਨ ਦੇਵ ਨੇ ਉਹਨੂੰ ਪੈਸੇ ਦਿੱਤੇ ਆ, ਉਹਨੂੰ ਆਪਣੇ ਘਰ ਵਾੜਿਆ, ਉਹਨੂੰ ਲੰਗਰ ਛਕਾਇਆ। ਇਹ ਗੱਲਾਂ ਜਿਹੜੀਆਂ ਨੇ ਚੰਦੂ ਨੇ ਨੋਟ ਕਰ ਲਈਆਂ। ਹਾਂਜੀ,
ਰਿਸ ਹੈ ਹਿਰਦੇ ਹੋਏ ਮੁਰ ਮਨ ਭਾਇਓ,
ਕਹਿੰਦੇ ਹੁਣ ਵਧੀਆ ਹੋ ਗਈ ਗੱਲ, ਚੰਗਾ ਹੋ ਗਿਆ, ਹੁਣ ਬਾਦਸ਼ਾਹ ਨੂੰ ਕਹਿ ਕੇ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਾਵਾਂਗਾ, ਹੁਣ ਮੁਕੱਦਮਾ ਚੱਲੇਗਾ, ਹੁਣ ਫਸਣਗੇ, ਹੁਣ ਜੇਲ੍ਹ ਵਿੱਚ ਵੀ ਜਾਣਾ ਪਵੇਗਾ, ਕਿਉਂਕਿ ਬਾਗੀ ਦੀ ਮਦਦ ਕਰਨੀ, ਜਿਹਨੂੰ ਸਰਕਾਰ ਨੇ ਕਿਹਾ ਹੋਵੇ ਵੀ ਇਹ ਸਾਡੇ ਦੇਸ਼ 'ਚ ਨਹੀਂ ਰਹਿ ਸਕਦਾ, ਉਹਨੂੰ ਆਪਣੇ ਘਰ ਬਿਠਾਉਣਾ, ਰੋਟੀ ਦੇਣੀ, ਇਹ ਤਾਂ ਬੜਾ ਵੱਡਾ ਗੁਨਾਹ ਹੈ ਜਿਹੜਾ ਗੁਰੂ ਅਰਜਨ ਦੇਵ ਨੇ ਕੀਤਾ। ਹਾਂਜੀ,
ਮੈਂ ਕਰ ਰਹੇ ਹੋ ਪਾਓ ਘਨੇਰਾ,
ਕਹਿੰਦਾ ਮੈਂ ਅੱਗੇ ਤਾਂ ਬੜੇ ਉਪਾਅ ਕਰਦਾ ਰਿਹਾ, ਗੁਰੂ ਅਰਜਨ ਦੇਵ ਕਾਬੂ ਨਹੀਂ ਸੀ ਆਉਂਦਾ, ਹੁਣ ਆਏਗਾ ਮੇਰੇ ਕਾਬੂ, ਹੁਣ ਮੁਕੱਦਮਾ ਬੜਾ ਵੱਡਾ ਚੱਲੇਗਾ। ਹਾਂਜੀ,
ਨਹੀਂ ਵਿਗਾੜ ਸਕਿਓ ਗੁਰ ਕੇਰਾ।
ਮੈਂ ਗੁਰੂ ਅਰਜਨ ਦੇਵ ਦਾ ਅਜੇ ਤਾਂ ਕੁਝ ਵਿਗਾੜ ਨਹੀਂ ਸੀ ਸਕਿਆ, ਕਿਉਂਕਿ ਕੋਈ ਬਹਾਨਾ ਨਹੀਂ ਸੀ ਮਿਲਦਾ ਉਹਨਾਂ ਨੂੰ ਫਸਾਉਣ ਦਾ, ਹੁਣ ਬਹਾਨਾ ਬੜਾ ਵਧੀਆ ਬਣ ਗਿਆ ਹੈ। ਹਾਂਜੀ,
ਸੋ ਫਕੀਰ ਮੈਂ ਸ਼ਾਹੋ ਦੀਵਾਨ।
ਉਹ ਫਕੀਰ ਆਦਮੀ ਮੇਰੇ ਨਾਲ ਆਕੜਦਾ ਸੀ, ਮੇਰੀ ਕੁੜੀ ਦਾ ਰਿਸ਼ਤਾ ਛੱਡਿਆ ਸੀ, ਚੰਦੂ ਦੀ ਬੇਟੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਨੇ ਇਸ ਕਰਕੇ ਛੱਡਿਆ ਸੀ ਵੀ ਉਹ ਕਹਿੰਦਾ ਸੀ ਵੀ ਮੈਂ ਚਵਾਰਾ ਹਾਂ ਅਤੇ ਗੁਰੂ ਘਰ ਮੋਰੀ ਹੈ, ਆਪਣੇ ਆਪ ਨੂੰ ਹੰਕਾਰੀ ਬੜਾ ਵੱਡਾ ਬਣ ਗਿਆ ਅਤੇ ਗੁਰੂ ਘਰ ਨੂੰ ਛੋਟਾ ਬਣਾ ਕੇ, ਅਤੇ ਰਿਸ਼ਤਾ ਮਹਾਰਾਜ ਨੇ ਫਿਰ ਛੱਡਤਾ। ਮਹਾਰਾਜ ਕਹਿੰਦੇ ਹੰਕਾਰੀ ਦਾ ਰਿਸ਼ਤਾ ਅਸੀਂ ਲੈਣਾ ਨਹੀਂ। ਉਹ ਹੁਣ ਰੜਕ ਜਿਹੜੀ ਹੈ ਨਾ ਇਸ ਮੁਕੱਦਮੇ 'ਚ ਕੱਢਣੀ ਚਾਹੁੰਦਾ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣਾ ਚਾਹੁੰਦਾ। ਹਾਂਜੀ,
ਅਬ ਲਗ ਸਮ ਕਹਿ ਰਹੇ ਹੋ ਮਹਾਨ।
ਕਹਿਣ ਲੱਗਾ ਅਜੇ ਤੱਕ ਤਾਂ ਗੁਰੂ ਅਰਜਨ ਦੇਵ ਮੇਰੇ ਕਾਬੂ ਨਹੀਂ ਸੀ ਆਇਆ, ਹੁਣ ਕਾਬੂ ਆਵੇਗਾ। ਹਾਂਜੀ,
ਸ਼ਤਰੂ ਸਮ ਸ਼ਹਿਜ਼ਾਦਾ ਸੋਏ।
ਜਿਹੜਾ ਬਾਦਸ਼ਾਹ ਦਾ ਸ਼ਹਿਜ਼ਾਦਾ ਖੁਸਰੋ ਬਾਦਸ਼ਾਹ ਦਾ ਦੁਸ਼ਮਣ ਬਣ ਚੁੱਕਾ, ਬਾਗੀ ਹੋ ਚੁੱਕਾ ਸਰਕਾਰ ਤੋਂ,
ਤੇਹ ਧਨ ਦੀਨ ਸਖਾ ਜਿਮ ਹੋਏ,
ਜਿਹਨੂੰ ਕੋਈ ਵੀ ਆਪਣੇ ਘਰ ਨਹੀਂ ਵਾੜ ਸਕਦਾ, ਹਿੰਦੁਸਤਾਨ ਵਿੱਚ ਜਿਹੜਾ ਉਹਨੂੰ ਕੋਈ ਪਨਾਹ ਨਹੀਂ ਦੇ ਸਕਦਾ, ਉਹਦੀ ਗੁਰੂ ਅਰਜਨ ਦੇਵ ਨੇ ਪੈਸੇ ਨਾਲ ਮਦਦ ਕੀਤੀ ਹੈ, ਉਹਨੂੰ ਲੰਗਰ ਛਕਾਇਆ। ਹਾਂਜੀ,
ਨਿਜ ਢਿੱਗ ਰਾਖਿਓ ਤਰਾਸ ਨਾ ਮਾਨਾ,
ਅਤੇ ਗੁਰੂ ਅਰਜਨ ਦੇਵ ਨੇ ਉਹਨੂੰ ਆਪਣੇ ਕੋਲ ਰੱਖਿਆ, ਡਰ ਨਹੀਂ ਮੰਨਿਆ ਸਰਕਾਰ ਦਾ, ਸਰਕਾਰ ਦੇ ਬਾਗੀ ਨੂੰ ਘਰ ਵਿੱਚ ਪਨਾਹ ਦੇਣੀ ਸਰਕਾਰ ਦੀ ਬਗਾਵਤ ਹੀ ਹੁੰਦੀ ਹੈ, ਇਹ ਬਗਾਵਤ ਗੁਰੂ ਨੇ ਕੀਤੀ, ਬਾਦਸ਼ਾਹ ਤੋਂ ਗੁਰੂ ਡਰਿਆ ਕੋਈ ਨਹੀਂ। ਹਾਂਜੀ,
ਰਿਸ ਹੈ ਸ਼ਾਹੋ ਜਬ ਸੁਣਹਿ ਕਾਨਾ,
ਜਦੋਂ ਬਾਦਸ਼ਾਹ ਸੁਣੇਗਾ ਅਤੇ ਬਾਦਸ਼ਾਹ ਗੁਰੂ ਅਰਜਨ ਦੇਵ 'ਤੇ ਫਿਰ ਹੁਣ ਬੜਾ ਗੁੱਸੇ ਹੋਵੇਗਾ। ਹਾਂਜੀ,
ਪ੍ਰਾਤ ਹੋਤ ਗਰ ਜਾਮਾ ਪਾਏ,
ਸੋ ਚੰਦੂ ਮੌਕਾ ਮਿਲ ਗਿਆ, ਸਾਧ ਸੰਗਤ ਜੀ ਸਿਆਣਿਆਂ ਨੇ ਲਿਖਿਆ ਚੁਗਲਖੋਰ ਨਾ ਚੁਗਲੀਆਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਜਿਨ੍ਹਾਂ ਨੇ ਚੁਗਲੀ ਕਰਨੀ ਹੁੰਦੀ ਹੈ ਨਾ ਉਹ ਤਾਂ ਲੱਭਦੇ ਰਹਿੰਦੇ ਆ ਮੌਕਾ। ਚੰਦੂ ਤਿਆਰੀ ਕਰਕੇ ਬਾਦਸ਼ਾਹ ਦੀ ਕਚਹਿਰੀ ਨੂੰ ਤੁਰ ਪਿਆ,
ਗਇਓ ਮੂੜ ਔਰ ਹਰਖ ਉਪਾਏ,
ਬਾਦਸ਼ਾਹ ਦੀ ਕਚਹਿਰੀ 'ਚ ਅੱਜ ਬੜਾ ਖੁਸ਼ੀ ਖੁਸ਼ੀ ਗਿਆ ਵੀ ਅੱਜ ਬਣੀ ਗੱਲ, ਅੱਜ ਬਾਦਸ਼ਾਹ ਦੇ ਕੰਨ ਭਰਾਂਗਾ, ਅੱਗੇ ਤਾਂ ਬਾਦਸ਼ਾਹ ਮੰਨਦਾ ਨਹੀਂ ਸੀ, ਹੁਣ ਮੈਂ ਸਬੂਤ ਪੇਸ਼ ਕਰਾਂਗਾ ਫਿਰ ਪਤਾ ਲੱਗੇਗਾ। ਹਾਂਜੀ,
ਤਸਲੀਮ ਮਾਤ ਸ਼ਾਹੋ ਸ਼ੌਕੀਨ,
ਸੋ ਬਾਦਸ਼ਾਹ ਨੂੰ ਜਾ ਕੇ ਸਲਾਮਾਂ ਅਲੈਕਮ ਇਸਨੇ ਕੀਤੀ,
ਚੁਗਲੀ ਉਗਲਨ ਕੋ ਮਤਹੀਨ,
ਮੂਰਖ ਚੰਦੂ ਚੁਗਲੀ ਕਰਨ ਲੱਗਾ ਹੈ,
ਹੱਥ ਜੋੜ ਕਰ ਬਹੁਰ ਸੁਣਾਵੈ,
ਹੱਥ ਜੋੜ ਕੇ ਕਹਿੰਦਾ ਹੈ
ਸੋ ਅਰਜਨ ਜਗ ਗੁਰੂ ਕਹਾਵੈ।
ਦੇਖੋ ਬਾਦਸ਼ਾਹ ਸਲਾਮਤ ਜਾਂ ਪਨਾ, ਉਹ ਜਿਹੜਾ ਗੁਰੂ ਅਰਜਨ ਆਪਣੇ ਆਪ ਨੂੰ ਗੁਰੂ ਕਹਾਂਦਾ ਹੈ,
ਚਹੁੰਦਿਸ਼ ਤੇ ਧਨ ਜਿਸ ਢਿੱਗ ਆਵੈ,
ਜਿਹਦੇ ਕੋਲ ਬੜਾ ਪੈਸਾ ਆਉਂਦਾ, ਉੱਤਰ ਦੱਖਣ ਪੂਰਬ ਪੱਛਮ ਤੋਂ ਸਿੱਖ ਉਹਨੂੰ ਮਾਇਆ ਦਿੰਦੇ ਨੇ,
ਤੁਮ ਤੇ ਤਰਾਸ ਨਾ ਕੈਸੇ ਪਾਵੈ,
ਉਹ ਗੁਰੂ ਅਰਜਨ ਦੇਵ ਤੁਹਾਡੇ ਤੋਂ ਡਰਦਾ ਕੋਈ ਨਹੀਂ। ਹਾਂਜੀ,
ਨਿਜ ਪੂਜਾ ਅਰ ਧਨ ਕੋ ਦੇਖ,
ਉਹ ਗੁਰੂ ਅਰਜਨ ਦੇਵ ਆਪਣਾ ਪੈਸਾ ਵੇਖ ਕੇ, ਆਪਣੀ ਪੂਜਾ ਪ੍ਰਤਿਸ਼ਠਾ ਵੇਖ ਕੇ ਸਰਕਾਰ ਦੀ ਵੀ ਪਰਵਾਹ ਨਹੀਂ ਕਰਦਾ। ਹਾਂਜੀ,
ਜਿਸ ਕੇ ਔਰ ਹੰਕਾਰ ਵਿਸ਼ੇਖ,
ਉਹਦੇ ਮਨ 'ਚ ਬੜਾ ਹੰਕਾਰ ਹੈ, ਉਹਨੇ ਗੁਰੂ ਅਰਜਨ ਦੇਵ ਨੇ ਤੁਹਾਡੇ ਬਾਗੂਈ ਖੁਸਰੋ ਦੀ ਮਦਦ ਕੀਤੀ ਹੈ, ਉਹਨੂੰ ਪੁਸਤ ਪਨਾਹ ਦਿੱਤੀ ਹੈ, ਉਹਨੂੰ ਆਪਣੇ ਕੋਲ ਰੱਖਿਆ। ਹਾਂਜੀ,
ਸ਼ਹਿਜ਼ਾਦਾ ਜੋ ਤੁਮਹੈ ਨਿਕਾਰਿਓ,
ਤੁਸੀਂ ਸ਼ਹਿਜ਼ਾਦਾ ਕੱਢ ਦਿੱਤਾ ਸੀ ਖੁਸਰੋ,
ਨਹਿ ਕਿਸ ਤਿਸ ਕੋ ਆਦਰ ਧਾਰਿਓ,
ਜਿਹਨੂੰ ਕਿਸੇ ਨੇ ਵੀ ਪਨਾਹ ਨਹੀਂ ਸੀ ਦਿੱਤੀ,
ਤੁਮ ਤੇ ਬੜਾ ਕੇ ਤੁਮ ਸਮਝਾਨ,
ਹਾਂ ਗੁਰੂ ਅਰਜਨ ਦੇਵ ਨੇ ਉਹਨੂੰ ਤੁਹਾਡੇ ਤੋਂ ਵੀ ਵੱਡਾ ਸਮਝ ਕੇ ਆਪਣੇ ਕੋਲ ਰੱਖਿਆ, ਲੰਗਰ ਪ੍ਰਸ਼ਾਦਾ ਛਕਾਇਆ, ਉਹਦੀ ਮਦਦ ਕੀਤੀ। ਇਹ ਗੱਲਾਂ ਚੰਦੂ ਨੇ ਜਿਵੇਂ ਕੀਤੀਆਂ ਭਾਈ ਸਾਹਿਬ ਜੀ ਲਿਖ ਰਹੇ ਨੇ, ਆਪਾਂ ਅੱਗੇ ਸਰਵਣ ਕਰਾਂਗੇ, ਹੋਰ ਵੀ ਕਈ ਪੱਖ ਇਸ ਇਤਿਹਾਸ ਦੇ ਸਾਹਮਣੇ ਆਉਣੇ ਨੇ, ਜਿਹੜੇ ਸਾਧ ਸੰਗਤ ਜੀ ਸੰਗਤਾਂ ਨਾਲ ਸਾਂਝੇ ਕਰਾਂਗੇ ਅਗਲੇ ਪ੍ਰਕਰਣਾਂ ਵਿੱਚ, ਕਿਉਂਕਿ ਇਤਿਹਾਸ ਜਿਹੜਾ ਬਹੁ ਪੱਖੀ ਹੁੰਦਾ ਹੈ, ਉਹਨੂੰ ਸਾਰੇ ਪੱਖਾਂ ਤੋਂ ਵਾਚਿਆ ਜਾਂਦਾ। ਇੱਕ ਜਹਾਂਗੀਰ ਦੀ ਆਪਣੀ ਲਿਖੀ ਹੋਈ ਡਾਇਰੀ ਜਿਸ ਦਾ ਨਾਮ ਹੈ ਤੁਝ ਕੇ ਜਹਾਂਗੀਰੀ, ਜਹਾਂਗੀਰ ਨੇ ਆਪਣੀ ਲਾਈਫ ਆਪ ਲਿਖੀ ਹੈ, ਆਪਣੀ ਕਿਤਾਬ ਲਿਖੀ, ਹਿਸਟਰੀ ਲਿਖੀ ਉਹਨੇ ਆਪਣੀ, ਤੁਜ਼ਕੇ ਜਹਾਂਗੀਰੀ। ਤੁਜ਼ਕੇ ਜਹਾਂਗੀਰੀ ਵਿੱਚ ਜਹਾਂਗੀਰ ਨੇ ਕਹਾਣੀ ਸਾਰੀ ਲਿਖੀ ਹੈ। ਉਹਨੇ ਗੁਰੂ ਅਰਜਨ ਦੇਵ ਜੀ ਦਾ ਨਾਮ ਵੀ ਲਿਖਿਆ। ਉਹ ਕਹਿੰਦਾ ਇੱਕ ਅਰਜਨ ਮੱਲ ਨਾਮੀ ਗੁਰੂ ਸ਼ੇਖ ਬਜ਼ੁਰਗੀ ਦੇ ਭੇਸ ਵਿੱਚ ਗੋਇੰਦਵਾਲ ਦੇ ਪਰਗਣੇ 'ਚ ਰਹਿੰਦਾ ਸੀ। 3-4 ਪੁਸਤਾਂ ਤੋਂ ਉਹਦੀ ਗੱਦੀ ਚੱਲ ਰਹੀ ਸੀ। ਉਹਨੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਆਪਣੇ ਸਿੱਖ ਬਣਾਏ ਹੋਏ ਸੀ ਅਤੇ ਮੈਂ ਉਹਦੀ ਦੁਕਾਨੇ ਬਾਤਲ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸੀ ਪਰ ਮੈਨੂੰ ਮੌਕਾ ਨਹੀਂ ਸੀ ਮਿਲਿਆ। ਅਚਾਨਕ ਬਾਗੀ ਖੁਸਰੋ ਉੱਥੋਂ ਲੰਘਿਆ। ਗੁਰੂ ਅਰਜਨ ਦੇਵ ਨੇ ਉਸ ਖੁਸਰੋ ਦੀ ਪੈਸੇ ਨਾਲ ਵੀ ਮਦਦ ਕੀਤੀ ਅਤੇ ਉਹਦੇ ਮੱਥੇ 'ਤੇ ਤਿਲਕ ਲਾ ਕੇ ਉਹਨੂੰ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਵਰ ਦਿੱਤਾ। ਝੂਠੀਆਂ ਗੱਲਾਂ ਬਣਾਉਣ ਵਾਲਿਆਂ ਨੇ ਕਾਫੀ ਲਮਕਾ ਦਿੱਤੀਆਂ ਸੀ ਨਾ ਕਹਾਣੀਆਂ ਵੀ ਉਹਦੇ ਬਾਦਸ਼ਾਹ ਮੰਨਦੇ ਨੇ, ਉਹਨੂੰ ਤੁਹਾਡੇ ਖਿਲਾਫ ਨੇ, ਤੁਹਾਨੂੰ ਬਾਦਸ਼ਾਹ ਨਹੀਂ ਮੰਨਦੇ, ਚੰਦੂ ਵਰਗਿਆਂ ਨੇ ਇੱਦਾਂ ਦੀਆਂ ਗੱਲਾਂ ਕੀਤੀਆਂ ਹੋਣੀਆਂ। ਸੋ ਇਹ ਕੁਝ ਇਸ਼ਾਰੇ ਜਿਹੜੇ ਨੇ ਇਤਿਹਾਸਕ ਕਿਤਾਬਾਂ 'ਚੋਂ। ਸ਼ੇਖ ਅਹਿਮਦ ਸਰਹੰਦੀ ਦੀ ਇੱਕ ਚਿੱਠੀ ਵੀ ਮਿਲਦੀ ਹੈ, ਉਸ ਚਿੱਠੀ 'ਚ ਵੀ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦੇਣ ਦਾ ਜ਼ਿਕਰ ਕੀਤਾ ਹੋਇਆ। ਉਹ ਸਾਰੀਆਂ ਗੱਲਾਂ ਆਉਣ ਵਾਲੇ ਦਿਨਾਂ ਵਿੱਚ ਸੰਗਤਾਂ ਦੇ ਨਾਲ ਸਾਂਝੀਆਂ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਾਥੀ ਅਗੰਮ ਪੂਰਨ ਹੋਏ ਮਾਇਆ ਤਾਰ, ਅੰਧ ਕੋ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।